ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੂਖਣੈ ਦੁਰਬਚਨ ਭੇਦ ਪਰਮੰ ਸਾਕਤ ਪਿਸਨੰ ਤੈ ਸੁਰਜਨੇ।
ਦੁਰਗਮ ਸਥਾਨ ਸੁਗਮ, ਦੁਰਗਮ ਸਥਾਨ ਸੁਗਮ ਮਹਾ ਦੁਖ ਸਰਬ ਸੂਖਣੈ। ਜਿਹੜਾ ਦੁਰਗਮ ਸਥਾਨ ਹੈ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ, ਜਿਹੜੀ ਅਵਸਥਾ ਚ ਯਾਨੀ ਸੱਚਖੰਡ ਯਾ ਦਸਵੇਂ ਦੁਆਰ, ਇਹ ਸੁਗਮ ਸੌਖਾ ਹੀ ਹੋ ਜਾਂਦਾ ਉੱਥੇ ਪਹੁੰਚਣਾ। ਸੌਖਾ ਨਹੀਂ ਹੈਗਾ, ਔਖਾ ਉਹਨਾਂ ਵਾਸਤੇ ਜਿਹਨਾਂ ਨੂੰ ਗਿਆਨ ਹੈ ਨੀ, ਸਮਝ ਹੈ ਨੀ। ਜਿਹਨੂੰ ਸਮਝ ਹੁੰਦੀ ਉਹਦੇ ਵਾਸਤੇ ਸੌਖਾ ਹੁੰਦਾ, ਜਿਹਨੂੰ ਬੇਸਮਝ ਵਾਸਤੇ ਔਖਾ ਹੁੰਦਾ ਕੰਮ। ਮਹਾਂ ਦੁੱਖ ਜਿਹੜੇ ਮਹਾਂ ਦੁੱਖ ਨੇ, ਸਰਬ ਸੁੱਖ ਨੇ, ਸਾਰੇ ਸੁੱਖ ਬਣ ਜਾਂਦੇ ਨੇ। ਉਹ ਕਦ ਬਣ ਜਾਂਦੇ ਨੇ? ਜਾਂ ਦੁਰਬਚਨ ਜਿਹੜੇ ਸੁਣੇ ਹੋਏ, ਦੁਰਮਤ ਦੇ ਜਿਹੜੇ ਬਚਨ ਸੁਣੇ, ਦੁਰਮਤ ਤੋਂ ਜਿਹੜੀ ਸਿੱਖਿਆ ਲਈ ਹੋਈ ਸਾਖਾਂ ਤੋਂ, ਜਦੋਂ ਭੇਜੇ ਜਾਂਦੇ ਨੇ ਜਾਂ ਉਹਨਾਂ ਦਾ ਭਰਮ ਪੈਦਾ ਕੀਤਾ ਹੋਇਆ ਉਹਦਾ ਨਾਸ਼ ਹੋ ਜਾਂਦਾ, ਔਰ ਉਹਨਾਂ ਦੇ ਜਿਹੜੇ ਬਦੌਤਾ ਹੁੰਦੀਆਂ ਨੇ, ਕਰਮ ਕਾਂਡ ਹੁੰਦੇ ਨੇ, ਉਹ ਕੱਟੇ ਜਾਂਦੇ ਨੇ। ਕੱਟ ਦਿੰਦੇ ਨੇ ਕੌਣ? ਸੁਰਜਣ, ਗੁਰਮੁਖ। ਗੁਰਮੁਖ ਦਾ ਜਿਹੜਾ ਉਪਦੇਸ਼ ਹੈ, ਗੁਰਮੁਖ ਉਹਨੂੰ ਸੌਖਾ ਬਣਾ ਦਿੰਦੇ ਨੇ, ਦੁਰਗਮ ਸਥਾਨ ਨੂੰ ਸਾਰੇ ਸੁੱਖ ਦੁੱਖਾਂ ਨੂੰ ਸੁਖਾਂ ਚ ਬਦਲ ਦਿੰਦੇ ਨੇ, ਤੇ ਦੁਰਬਤਾ ਜਿਹੜੇ ਸਾਖਤਾਂ ਦੇ ਬਚਨ ਨੇ ਉਹ ਤੋਂ ਜਿਹੜਾ ਭਰਮ ਪੈਦਾ ਕੀਤਾ ਹੋਇਆ, ਜਿਹਦੀ ਵਜ੍ਹਾ ਨਾਲ ਸਥਾਨ ਦੁਰਗਮ ਬਣਿਆ ਹੋਇਆ, ਜਿਹਦੀ ਵਜ੍ਹਾ ਨਾਲ ਦੁੱਖ ਨੇ, ਉਹ ਸਾਰੇ ਕੱਟ ਕੇ ਸੁਰ ਜਾਣ, ਦੁਰਗਮ ਸਥਾਨ ਨੂੰ ਸੁਗਮ ਬਣਾ ਦਿੰਦੇ ਨੇ ਤੇ ਦੁੱਖਾਂ ਨੂੰ ਸੁੱਖ ਚ ਬਦਲ ਦਿੰਦੇ ਨੇ। ਜੀ
ਪਿਸਨੰਗ ਦਾ ਕੀ ਭਾਵ ਹੈ ਜੀ?
ਖੰਡਨ ਕਰ ਦੇਣ, ਉਹਨਾਂ ਤੋਂ ਫਾਇਦਾ ਹੋਇਆ ਭਰਮ ਖੰਡਨ ਕਰ ਦੇਣ, ਉਹਨਾਂ ਦੀਆਂ ਬਨੌਤਾਂ ਨੂੰ ਖੰਡਨ ਕਰ ਦੇਣ। ਜਿਵੇਂ ਉਹਨਾਂ ਨੇ ਕਹਿ ਤਾ ਤੀਰਥ ਹੈ, ਤੀਰਥ ਹੈ ਨੀ ਉਹ, ਤੀਰਥ ਜੇ ਤੀਰਥ ਮੰਨਦੇ ਸੀ ਤੀਰਥ ਨੂੰ, ਉਸ ਦੁਰਗਮ ਬਣਿਆ ਹੋਇਆ ਸੀ ਸਥਾਨ। ਜਿਹੜਾ ਦਾਨ ਮੰਨਿਆ ਸੀ ਦਾਨ ਹੈ ਨੀ ਸੀ, ਉਹ ਪੁੰਨ ਉਹ ਕੱਢ ਦਿੱਤਾ। ਜਿਹੜਾ ਕਰਮ ਮੰਨਿਆ ਸੀ ਕਰਮ ਪੁੰਨ ਪਾਪ, ਉਹ ਕੱਢ ਦਿੱਤੇ, ਨਹੀਂ ਹੈ ਪੁੰਨ ਪਾਪ, ਪਾਪ ਪੁੰਨ ਹਮਲੇ ਵਸਣਾ ਸੀ। ਇਹ ਉਹ ਦੁਰਗਮ ਬਣਿਆ ਹੀ ਤਾਂ ਸੀ ਭਰਮ ਗਿਆਨ ਕਰਕੇ, ਦੁਰਬਚਨਾ ਕਰਕੇ ਭਰਮ ਪੈਦਾ ਹੋਇਆ ਸੀ।
ਅੱਛਾ ਜੀ,
ਦੁਰਬਚਨਾ ਕਰਕੇ ਭਰਮ ਪੈਦਾ ਹੋਇਆ ਸੀ, ਉਹ ਕੱਢ ਦਿੱਤਾ ਸਾਰੇ। ਦੁਰਬਚਨੇ ਕੱਢਤੇ ਵੀ ਉਹ ਗਲਤ ਪੜ੍ਹਾਈ ਸੀ, ਉਹ ਪੜ੍ਹਾਈ ਓ ਸਾਰੀ ਰੱਦ ਕਰਤੀ, ਮਨ ਮਾਤਾ ਦੀ ਸਾਰੀ ਪੜ੍ਹਾਈ ਓ ਰੱਦ ਕਰਤੀ।
ਠੀਕ ਹੈ ਜੀ, ਤੇ ਪਿਸਨੰਗ ਤਾਂ ਸੁਰਜਣੇ ਕਹਿਣ ਦਾ ਭਾਵ ਵੀ ਫੇਰ ਉਸ ਪੁਰਾਣੀ ਮਨੋਤ ਖਤਮ ਕਰਕੇ ਫੇਰ ਗੁਰਮੁਖਾਂ ਵਾਲੀ ਮਨੋਤ ਦਿੱਤੀ ਹੈ ਜੀ। ਠੀਕ ਹੈ, ਇਹਨਾਂ ਨੇ ਵੈਸੇ ਪਿਸਨ ਦੇ ਅਰਥ ਚੁਗਲ ਕੀਤੇ ਆ, ਪਰ ਪਤਾ ਨੀ ਇਹਨੂੰ ਕਿਹੜੇ ਭਾਵ ਚ ਚੁਗਲ।
ਪੜ੍ਹਾਈ ਪੜ੍ਹਨ ਵਾਲੀ ਹੈ, ਉਹ ਕੱਟੀ ਹੈ ਇੱਥੇ ਸਾਰੀ, ਉਹ ਦੁਰਗਮ ਸਥਾਨ ਬਣਿਆ ਹੋਇਆ, ਉਹ ਤੋਂ ਬਚਣ ਵਾਸਤੇ ਉਹਨੂੰ ਪਿਸਨ ਦੇ ਉਹਨਾਂ ਨੇ ਅਰਥ ਬਦਲਣਗੇ, ਫਿਰ ਗਾਹਾਂ ਬਦਲਣਗੇ, ਸਵਸਕਰ ਸੇਵੀਆਂ ਜੀਆਂ ਕਰਦੇ ਹੁੰਦੇ ਨੇ ਫਿਰ ਇਦਾਂ ਕਰਕੇ। ਜੀ
ਦੁਰਬਚਨ ਭੇਦ ਭਰਮੰਗ ਸਾਕਤ ਪਿਸਨੰਗ ਤਾਂ ਸੁਰਜਨ ਹੈ।
ਜਿਹੜਾ ਲਫ਼ਜ਼ ਲੱਗਿਆ ਨਾ ਭੇਦ, ਭੇਦ ਦੇਹੜੀ ਦੀਪਕ ਹੈ। ਦੁਰਜਨ ਦੇ ਜਿਹੜੇ ਬਚਨ ਨੇ, ਦੁਰਬਚਨ ਨੇ, ਇਹਨਾਂ ਨੂੰ ਭੇਜਣਾ ਹੈ ਤੇ ਭਰਮ ਨੂੰ ਭੇਜਣਾ। ਭੇਦ ਦੇਹੜੀ ਦੀਪਕ ਹੈ, ਦੋਹਾਂ ਤੇ ਲੱਗਦਾ, ਦੁਰਬਚਨ ਨਾਲ ਵੀ ਭੇਦ ਲੱਗਦਾ, ਆਪ ਵੀ ਭੇਦ ਲੱਗਦਾ। ਭੇਦਾ ਭਰਮ ਮਲਾਵਾ ਹੋ ਜੀ, ਭੇਦ ਭਰਮਿਆ ਜਾਊ ਮਲਾਵਾ ਹੋ ਗਿਆ।
ਅਸਥਿਤੰਗ ਸੋਗ ਹਰਖੰਗ ਭੈ ਖੀਣੰਗ ਤਾਂ ਨਿਰਭਵ ਹੈ।
ਅਸਥਿਤੰਗ ਸੋਗ ਹਰਖੰਗ ਭੈ ਖੀਣੰਗ ਤਾਂ ਨਿਰਭਵ ਹੈ। ਲਗਾਤਾਰ ਸੋਗ ਸੀ, ਸੋਗਾਂ ਦੇ ਵਿੱਚ ਜਿਹੜਾ ਟੱਗੀ ਹੋਈ ਸੀ ਤੁਰਤ, ਉਹ ਖੁਸ਼ ਹੋ ਗਈ। ਹਰਖੰਗ ਭੈ ਕੱਟੀ ਗਈ, ਸੋਗ ਕੱਟਿਆ ਗਿਆ। ਖੀਣੰਗ ਕੱਟਿਆ ਜਾਣਾ, ਨਾਸ ਹੋ ਜਾਣਾ, ਸੋਗ ਕੱਟਿਆ ਗਿਆ, ਖੁਸ਼ੀ ਹੋ ਗਈ, ਹਰਖੰਗ ਹੋ ਗਿਆ।
ਅਸਥਿਤੰਗ ਸੋਗ ਹਰਖੰਗ ਭੈ ਖੀਣੰਗ ਤਾਂ ਨਿਰਭਵ ਹੈ।
ਲਗਾਤਾਰ ਸੋਗ ਟਿਕੇ ਹੋਏ ਜਿਹੜੇ, ਉਹ ਹਰਖੰਗ ਦੇ ਵਿੱਚ ਬਦਲ ਗਏ, ਖੁਸ਼ੀ ਚ ਬਦਲ ਗਏ, ਭੈ ਨਾਸ ਹੋ ਗਈ ਤਾਂ ਨਿਰਭੈ ਹੋ ਗਿਆ। ਨਿਰਭੈ ਹੋ ਗਿਆ ਆਪੇ ਖੁਸ਼ੀ ਹੋ ਗਈ, ਜੇ ਭੈ ਸੀਗੀ ਤਾਂ ਉਹਦੇ ਨਾਲ ਸੋਗ ਟਿਕਿਆ ਰਹਿੰਦਾ।
ਭੈ ਅਟਵਿਅੰਗ ਮਹਾਨਗਰ ਵਾਸੰਗ ਧਰਮ ਲਖਣ ਪ੍ਰਭ ਮਾਇਆ।
ਮਹਾਨਗਰ ਵਾਸੀ ਧਰਮ ਲੱਖਣ ਪ੍ਰਭ ਮਾਇਆ। ਧਰਮ ਦੀ ਲੱਖਣ ਕੀ ਹੈ? ਧਰਮ ਦਾ ਲੱਖਣ ਤਾਂ ਪ੍ਰਭ ਦੀ ਮਾਇਆ ਹੈ, ਕਿਰਪਾ ਹੈ। ਧਰਮ ਦਾ ਲੱਖਣ ਇਹ ਨਹੀਂ ਹੈਗਾ ਕਰਮ ਕਾਂਡ, ਧਰਮ ਦਾ ਲੱਖਣ ਦੀ ਮਾਲਾ ਫੇਰ ਦੀ ਜਾਪ ਕਰਨਾ, ਤੀਰਥ ਇਸ਼ਨਾਨ ਕਰਨਾ, ਜੋ ਵੀ ਕਰਮ ਕਾਂਡ ਹੈ, ਇਹ ਧਰਮ ਦਾ ਲੱਖਣ ਨਹੀਂ ਹੈ। ਕੁਛ ਵੀ ਨਹੀਂ ਧਰਮ ਦਾ ਲੱਖਣ, ਹੋਰ ਬਾਣੀ ਪੜ੍ਹਨਾ ਵੀ ਧਰਮ ਦਾ ਲੱਖਣ ਨਹੀਂ, ਕਿਰਪਾ ਧਰਮ ਦਾ ਲੱਖਣ। ਜੇ ਪ੍ਰਭ ਦੀ ਮਾਇਆ ਹੈ, ਕਿਰਪਾ, ਫਿਰ ਧਰਮ ਦਾ ਲੱਖਣ ਹੈ। ਜੇ ਕਿਰਪਾ ਮੰਗਦਾ ਹੈ ਤਾਂ ਧਰਮ ਦਾ ਆਦਮੀ ਹੈ, ਜੇ ਕਿਰਪਾ ਨਹੀਂ ਨਾ ਮੰਗਦਾ, ਪਰ ਕਿਰਪਾ ਹੋਈ ਦੀ ਧਰਮ ਦਾ ਲੱਖਣ ਨਹੀਂ। ਆਪਣਾ ਯਤਨ ਹੈ, ਜੇ ਕਿਰਪਾ ਨਹੀਂ ਮੰਗਦਾ ਆਪਣਾ ਯਤਨ ਕਰਦਾ, ਯਤਨ ਨਾਲ ਸੁਖ ਨਹੀਂ ਹੁੰਦਾ, ਯਤਨ ਚ ਸੁਖ ਨਹੀਂ ਕਿਸੇ ਨੂੰ ਮਿਲਿਆ। ਪੈਟ ਵੀ ਪਏ ਨਾ ਤਾਂ ਅਟਿਆ ਪਿਆ, ਇਹ ਹਿਰਦਾ ਪੈ ਨਾ ਭਰਿਆ ਪਿਆ, ਪੈ ਪੀਤਾ ਹੈ। ਹੈ ਧਰਮ ਕਾਲ ਵੀ 24 ਘੰਟੇ ਧਰਮ ਦੇ ਸਥਾਨ ਚ ਬਸਦਾ, ਗ੍ਰੰਥਾਂ ਨਾਲ ਜੁੜਿਆ ਹੋਇਆ 24 ਘੰਟੇ, ਮਾਲਾ ਨਾਲ ਜੁੜਿਆ ਹੋਇਆ ਫੇਰਦਾ, ਪਰ ਭੈ ਫੇਰ ਵੀ ਭਰੀ ਪਈ ਹੈ ਅੰਦਰ। ਭੈ ਕਿਹੜੀ ਚੀਜ਼ ਦੀ ਹੈ ਜੇ ਧਰਮ ਕਾਲ ਨੂੰ, ਧਾਰਮਿਕ ਬੰਦੇ ਨੂੰ ਭੈ ਕਿਹੜੀ ਗੱਲ ਦੀ ਹੈ? ਕਿਉਂ? ਪ੍ਰਭ ਦੀ ਮਾਇਆ ਨਹੀਂ ਹੋਈ, ਭੈ ਦਾ ਕਾਰਨ ਹੈ ਪਰਮੇਸ਼ਰ ਦੀ ਕਿਰਪਾ ਨਹੀਂ ਮੰਗੀ ਹੈ ਨਾ ਹੈ, ਉਹ ਯਤਨ ਕਰ ਰਿਹਾ। ਆਪਣੇ ਯਤਨ ਨਾਲ ਧਰਮ ਜਿਹੜਾ ਹੈ ਉਹਦੇ ਚ ਭੈ ਬਣੀ ਰਹੂਗੀ। ਨਿਰਭੈ ਨਹੀਂ ਹੋ ਸਕਦਾ, ਕਿਰਪਾ ਤਾਂ ਨਹੀਂ ਮੰਗਣੀ। ਕਿਰਪਾ ਤਾਂ ਲੋਕਾਂ ਤੇ ਕਰਦਾ, ਲੋਕਾਂ ਦੇ ਸਿਰ ਤੇ ਹੱਥ ਫੇਰਦਾ, ਲੋਕਾਂ ਦੇ ਕੰਮ ਠੀਕ ਕਰਦਾ, ਲੋਕਾਂ ਦੀ ਅਰਦਾਸਾਂ ਕਰਦਾ, ਲੋਕਾਂ ਨੂੰ ਮੁੰਡੇ ਦਿੰਦਾ, ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦਾ। ਤੂੰ ਕਿਹਦੇ ਮੰਗੇਗਾ? ਤੇਤੇ ਵਾਲਾ ਤਾਂ ਕੋਈ ਹੈ ਹੀ ਨਹੀਂ, ਅੰਦਰ ਭੈ ਭਰੀ ਪਈ ਆ ਹਿਰਦੇ ਚ। ਹਾਂਜੀ,
ਅੱਛਾ, ਇਹਨਾਂ ਨੇ ਕਿਹਾ ਭੈ ਅਟਵੀ ਅੰਗ ਭੈਦਾਇਕ ਜੰਗਲ,
ਅਟੇ ਵਾਲਾ ਬਰੁੱਧਾ ਭਰਿਆ ਹੋਇਆ।
ਅੱਛਾ ਜੀ, ਤਾਂ ਭੈ ਅਟਵੀ ਅੰਗ ਮਹਾਨਗਰ ਬਾਸ ਸਿੰਘ। ਮਹਾਨਗਰ ਕੀ ਹੈ ਜੀ?
ਹਿਰਦਾ ਮਹਾਨਗਰ, ਹਿਰਦੇ ਤੋਂ ਬੜੀ ਕਿਹੜੇ ਨਗਰ ਆ, ਜੈਸੇ ਤੁਹਾਨੂੰ ਭਰਿਆ ਕਾਸ ਹੈ।
ਤੇ ਕਹਿਣ ਦਾ ਕੀ ਭਾਵ ਬਣਿਆ ਫਿਰ ਭੈ ਅਟਵੀ ਅੰਗ ਮਹਾਨਗਰ ਬਾਸ ਸਿੰਘ?
ਹਿਰਦੇ ਜੀ ਜਿੱਥੇ ਵੱਸਦਾ ਉੱਥੇ ਦਾ ਭੈ ਹੈ, ਨਾਲੇ ਧਰਮ ਕਰਮ ਕਰਦਾ, ਧਰਮ ਨਾਲ ਜੁੜਿਆ ਹੋਇਆ, ਧਰਮ ਚ ਵਾਸ ਹੈ, ਧਰਮ ਨਾਲ ਜੁੜਿਆ ਹੋਇਆ ਹੈ, ਹਿਰਦੇ ਚ ਪਾਇਆ ਹੈ। ਇਹ ਧਰਮ ਦਾ ਲੱਖਣ ਨਹੀਂ, ਧਰਮ ਦਾ ਲੱਖਣ ਹੈ ਭਰਮ ਆਇਆ। ਨਿਰਭੈ ਹੋਣਾ ਸੀ, ਨਿਰਭੈ ਤਾਂ ਹੈ ਨੀ, ਉਹ ਤੇ ਭੈ ਭਰੀ ਪਈ ਹੈ ਹਿਰਦੇ ਚ।
ਭੈ ਅਟਵੀ ਅੰਗ ਮਹਾਨਗਰ ਬਾਸਨ, ਧਰਮ ਲੱਖਣ ਪ੍ਰਭ ਮਾਇਆ।
ਧਰਮ ਦੇ ਲੱਖਣ ਦਾ ਭਰਮ ਆਇਆ, ਧਰਮ ਵੀ ਦੇ ਦੀਪ ਕੇ ਆਊਗਾ। ਇੱਕੋ ਧਰਮ ਹੈ ਕਰਦਾ, ਧਰਮ ਦੇ ਵਿੱਚ ਵਾਸ ਵੀ ਕਰਦਾ, ਪਰ ਭੈ ਅੱਟੀ ਹੋਈ ਹੈ। ਧਰਮ ਦਾ ਲੱਖਣ ਕੀ ਹੈ? ਧਰਮ ਦਾ ਲੱਖਣ ਪ੍ਰਭ ਹੈ। ਅਸਲ ਦੇ ਵਿੱਚ ਉਹਨਾਂ ਦੀ ਆਪਣੀ ਮੱਤ ਦੇ ਵਿੱਚ ਭੈ ਬਣਿਆ ਰਹਿੰਦਾ, ਭੈ ਬਣਿਆ ਹੋਇਆ। ਹੁਣ ਮੱਤ ਹੈਗੀ ਦੂਜੀ, ਇਹ ਉਹਨਾਂ ਦੀ ਮੱਤ ਨੂੰ ਕੱਟਣ ਵਾਲੀ, ਉਹਦੀ ਵਿਆਖਿਆ ਕਰਨੀ ਹੈ। ਉਹ ਹੁਣ ਇਹ ਦੇਖਦੇ ਸਾਡੀ ਮੱਤ ਕਿਵੇਂ ਬਚੇ, ਆਪਣੀ ਮੱਤ ਬਚਾਉਂਦੇ ਨੇ। ਗੁਰਮਤ ਦਾ ਜਿਹੜਾ ਹੈਗਾ ਵਿਆਖਿਆ ਗੁਰਮਤ ਦੀ ਕਰ ਰਹੇ ਨੇ। ਇਹ ਉਹਨਾਂ ਨੂੰ ਪ੍ਰੋਬਲਮ, ਆਪਣੇ ਸਾਹਮਣੇ ਪ੍ਰੋਬਲਮ ਨਹੀਂ ਹੈ, ਪੰਡਿਤ ਦੇ ਸਾਹਮਣੇ ਪ੍ਰੋਬਲਮ ਇਹ ਹੈ। ਕਾਸ਼ੀ ਦੀ ਮੱਤ ਦੇ ਖਿਲਾਫ ਹੈ ਗੁਰਬਾਣੀ ਸਾਰੀ, ਉਹ ਕਾਸ਼ੀ ਦਾ ਪੰਡਿਤ ਹੈ, ਆਪਣੇ ਸਾਹਮਣੇ ਪ੍ਰੋਬਲਮ ਨਹੀਂ। ਪੰਡਿਤ ਦੇ ਲਿਖੇ ਅਰਥ ਨੇ ਸਾਡੇ ਕੋਲ, ਇੱਕੋ ਟੀਕਾ ਲਿਖਿਆ ਪੰਡਿਤ ਨੇ, ਇੱਕੋ ਟੀਕਾ ਲਿਖਿਆ ਸਾਰੇ, ਉਹਦੀ ਨਕਲ ਇੱਕ ਟੀਕਾ ਲਿਖਾਓ ਮੈਨੂੰ, ਉਹਦੀ ਨਕਲ ਨਾ ਹੋਵੇ ਜਿਹੜਾ।
ਠੀਕ ਹੈ ਜੀ, ਉਹ ਲਿਖਦੇ ਜੀ, ਭਿਆਨਕ ਜੰਗਲ ਵੱਡੇ ਵਸਦੇ ਸ਼ਹਿਰ ਬਣ ਜਾਂਦੇ ਹਨ, ਇਹ ਧਰਮ ਦੇ ਲੱਛਣ ਹਨ।
ਅਟਵੀ ਅੰਗ ਲਫ਼ਜ਼ ਦਾ ਭਿਆਨਕ ਜੰਗਲ ਦਿਖਾਓ, ਇੱਥੇ ਕਿਹੜਾ ਲਫ਼ਜ਼ ਹੈ ਭਿਆਨਕ ਜੰਗਲ ਵਾਸਤੇ? ਇੱਕ ਸ਼ਬਦ ਦਿਖਾਓ।
ਭੈ ਅਟਵੀ ਅੰਗ ਡਰ ਨਾਲ ਅਟੇ ਹੋਏ, ਇਹ ਤਾਂ ਇਹਨੇ ਲਿਖਿਆ ਹੋਇਆ, ਇੱਕ ਟੀਕੇ ਵਾਲੇ ਨੇ ਤਾਂ
ਭਰਿਆ ਹੋਇਆ, ਹਾਂ ਅਟਿਆ ਹੋਇਆ। ਠੀਕ ਹੈ,
ਠੀਕ ਹੈ। ਦੂਸਰਾ ਉਹ ਲਿਖਦੇ ਆ ਕਮਜ਼ੋਰ ਭਾਵ ਡਰਾਉਣੇ, ਤੇ ਮਹਾਨਗਰ ਬਾਸਿੰਘ ਵੱਡੀ ਵਸੋਂ ਵਾਲੇ ਸ਼ਹਿਰ, ਪਰ ਮਹਾਨਗਰ ਵੀ ਹਿਰਦਾ, ਇਹ ਉਹਨਾਂ ਨੂੰ ਇਸ ਗੱਲ ਦਾ ਵੀ ਬੋਧ ਨਹੀਂ ਨਾ, ਸ਼ਹਿਰ ਬਾਹਰੇ ਬਣਾਈ ਫਿਰਦੇ ਨਾ।
ਉਹ ਬਾਹਰ ਅਰਥ ਕਰਦੇ ਨੇ ਨਾ, ਬਾਹਰ ਸੰਸਾਰੀ ਅਰਥ ਕਰਦੇ ਨੇ ਉਹ, ਸੰਸਾਰੀ ਮੱਤ ਉਹਨਾਂ ਨੇ ਪੜ੍ਹੀ ਆ।
ਠੀਕ ਹੈ, ਉਹ ਕਹਿੰਦੇ ਭਿਆਨਕ ਜੰਗਲ ਵੱਡੇ ਵਸਦੇ ਸ਼ਹਿਰ ਬਣ ਜਾਂਦੇ ਹਨ, ਇਹ ਧਰਮ ਦੇ ਲੱਛਣ ਹਨ, ਜੋ ਪ੍ਰਭ ਦੀ ਮਿਹਰ ਨਾਲ ਨਾਨਕ ਗੁਰੂ ਜੀ ਫਰਮਾਉਂਦੇ ਹਨ, ਸਾਧ ਸੰਗਤ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਅਤੇ ਹਰੀ ਦਇਆਲ ਦੀ ਸ਼ਰਨ ਵਿੱਚ ਰਹਿਣ ਨਾਲ ਇਹ ਫਲ ਪ੍ਰਾਪਤ ਹੁੰਦਾ ਹੈ। ਅਖੀਰੀ ਪੰਕਤੀ ਕਰਦੇ ਜੀ ਆਪਾਂ, ਸਾਧ ਸੰਗਮ ਰਾਮ ਰਾਮ ਰਮਣ ਸਰਨ ਨਾਨਕ ਹਰ ਹਰ ਦਇਆਲ ਚਰਨ।
ਜਿਹੜਾ ਸਾਧ ਦੇ ਨਾਲ ਸੰਗਮ ਹੋ ਜਾਣਾ, ਸਾਧ ਦੇ ਨਾਲ ਸੰਗਮ, ਸੰਗਮ ਹੁੰਦਾ ਵਿੱਚੇ ਮਿਲ ਜਾਣਾ, ਸਾਧ ਦੇ ਵਿੱਚ ਲੀਨ ਹੋ ਜਾਣਾ, ਜਿਵੇਂ ਸੰਗਮ ਹੁੰਦਾ ਗੰਗਾ ਜਮਨਾ ਦਾ, ਉਹ ਜਮਨਾ ਖਤਮਾ ਗੰਗਾ ਚ ਲੀਨ ਹੋ ਗਈ। ਗੰਗਾ ਅੱਗੇ ਸੰਗ ਸਲਤਾ ਵਿਗੜੀ, ਸੋ ਸਲਤਾ ਗੰਗਾ ਹੋਏ ਨਿਬੜੀ। ਇਹ ਸਾਧ ਦਾ ਸੰਗਮ ਕਹਿੰਦੇ ਨੇ, ਸੰਗ ਨੀ, ਇੱਕ ਸੰਗ ਹੁੰਦਾ ਇੱਕ ਸੰਗਮ ਹੁੰਦਾ, ਸੰਗਮ ਹੁੰਦਾ ਗਾਹਾਂ ਫਿਰ ਜਿਹੜਾ ਚੱਲਦਾ ਗੁਰ ਦਾ ਹੀ ਨਾਂ ਚੱਲਦਾ, ਸਾਧ ਦਾ ਹੀ ਨਾਂ ਚੱਲੂਗਾ। ਫਿਰ ਜਿਹੜਾ ਸਾਧ ਦੇ ਵਿੱਚ ਲੀਨ ਹੋਇਆ ਚੇਲਾ, ਉਹਦਾ ਨਾਂ ਨੀ ਚੱਲਣਾ, ਸੰਗ ਜਦ ਹੋ ਗਿਆ ਉਹ ਕੀ ਹੈ? ਸਾਧ ਸੰਗਮ ਕੀ ਹੈ? ਰਾਮ ਰਾਮ ਰਮਣ, ਰਾਮ ਦੇ ਵਿੱਚ ਰਮ ਜਾਣਾ, ਦੂਆ ਰਮਣ ਵਾਲਾ ਰਾਮ ਕੀ ਅੰਸ ਹੈ? ਰਾਮ ਆਪਣੇ ਮੂਲ ਦੇ ਵਿੱਚ ਰਮਣਾ, ਕਹੋ ਕਬੀਰ ਤੂੰ ਰਾਮ ਕੀ ਅੰਸ, ਇੱਕ ਰਾਮ ਹੈ ਇੱਕ ਰਾਮ ਕੀ ਅੰਸ ਹੈ, ਦੋਹੇ ਰਮ ਗਏ ਆਪਸ ਵਿੱਚ ਇੱਕ ਹੋ ਗਏ। ਰਮਣ ਮਿਲ ਜਾਣਾ, ਸੰਗਮ ਔਰ ਰਮਣ ਇੱਕੋ ਸ਼ਬਦ ਇੱਕੋ ਅਰਥ ਦਿੰਦੇ ਨੇ, ਸਮਰਥੀ ਨੇ। ਸ਼ਰਨ ਨਾਨਕ ਹਰ ਹਰ ਦਿਆਲ ਚਰਨ। ਨਾਨਕ ਕਹਿੰਦਾ ਹਰ ਹਰ ਜਿਹੜਾ ਹੈ ਦਿਆਲ ਪੁਰਖ, ਉਹਦੇ ਚਰਨਾਂ ਦੀ ਸ਼ਰਨ ਜਾਣਾ ਹੀ ਜਿਹੜਾ ਰਾਮ ਰਾਮ ਰਮਣ ਹੈ ਇਹ ਸਾਧ ਸੰਗਤ। ਗੁਰ ਕੇ ਜਿਹੜੇ ਚਰਨ ਨੇ ਆਪਣੇ ਮੂਲ ਨਾਲ ਜੁੜ ਜਾਣਾ, ਇਹੀ ਸਭ ਕੁਛ ਹੈ। ਇਸੇ ਨੂੰ ਰਮਣ ਕਹਿ ਲੋ, ਇਸੇ ਨੂੰ ਸੰਗਮ ਕਹਿ ਲੋ, ਇਸੇ ਨੂੰ ਸਮਾਉਣਾ ਕਹਿ ਲੋ, ਇਸੇ ਨੂੰ ਇਕੋਣਾ ਕਹਿ ਲੋ। ਉਹ ਜਿਹੜੇ ਹਰ ਹਰ ਮੂੰਹ ਨਾਲ ਕਰਦੇ ਨੇ ਉਹ ਪੈ ਉਹਨਾਂ ਦੇ ਵਿਆਪਤ ਰਹਿੰਦੀ ਹੈ ਉੱਤੇ, ਉਹ ਕਟਿਆ ਹੋਇਆ, ਉਹ ਜਿਹੜਾ ਉਹਨਾਂ ਦੇ ਅੰਦਰ ਪੈ ਵਿਆਪਤ ਰਹਿੰਦੀ ਹੈ। ਔਰ ਧਰਮ ਨਾਲ ਜੁੜੇ ਹੋਏ ਨੇ, ਹਰ ਹਰ ਕਰਦੇ ਨੇ, ਰਾਮ ਰਾਮ ਜਪਦੇ ਨੇ, ਉਹਨਾਂ ਦੇ ਅੰਦਰ ਪੈ ਵਿਆਪਤ ਰਹੂ, ਉਹ ਨਹੀਂ ਹੋ ਸਕਦੇ ਨਿਰਪੈ।
ਠੀਕ ਹੈ ਜੀ। ਕਹਿੰਦਾ ਭਾਵ ਸਾਧ ਵੀ ਉਹੀ ਹੈ, ਸਾਧ ਦਾ ਸੰਗਮ ਵੀ ਆਪਣੇ ਮੂਲ ਵਿੱਚ ਸਮਾਉਣਾ ਹੈ, ਰਾਮ ਰਮਣ ਵੀ ਉਹੀ ਹੈ, ਤੇ ਹਰ ਹਰ ਦਿਆਲ ਚਰਨ ਇਹ ਸਤਿਗੁਰ ਵਿੱਚ ਸਮਾਉਣਾ ਹੈ ਜੀ।
ਹਾਂਜੀ।
ਤੇ ਇਹਦੇ ਨਾਲ ਜੋ ਹੈ ਨਿਰਭੈਤਾ ਔਰ ਸੁਖ ਪ੍ਰਾਪਤ ਹੋ ਜਾਂਦਾ। 44 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।